ਕਰੈ ਤੇ ਸਤਿਗੁਰੂ ਕਹਿੰਦੇ ਨੇ ਫਿਰ ਜਗਨਨਾਥ ਸਿੰਘ ਗੋਸ਼ਟ ਕਰੈ ਤੇ ਰੱਬ ਨਾਲ ਗੱਲਾਂ ਕਰਨ ਲੱਗ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਭਾਂਡਾ ਭਾਓ ਅੰਮ੍ਰਿਤ ਤੇ ਤਠਾਲ, ਪ੍ਰੇਮ ਦਾ ਭਾਂਡਾ ਬਣਾ, ਉਹਦੇ ਵਿੱਚ ਅੰਮ੍ਰਿਤ ਪਏਗਾ। ਪ੍ਰੇਮ ਕਰਨਾ ਕਿਸ ਨਾਲ ਹੈ? ਆ ਸਾਰੇ ਜੀਵਾਂ ਨਾਲ ਪ੍ਰੇਮ ਕਰ, ਰੱਬ ਨਾਲ ਪ੍ਰੇਮ ਹੈ। ਜੀਵਾਂ ਨਾਲ ਨਫ਼ਰਤ ਰੱਬ ਨਾਲ ਪ੍ਰੇਮ ਨਹੀਂ ਹੈ। ਜੀਵਾਂ ਨੂੰ ਨਫ਼ਰਤ ਕਰੋ, ਰੱਬ ਨਾਲ ਪ੍ਰੇਮ ਕਰੋ। ਅੱਜ ਮੇਰੇ ਕੋਲ ਇੱਕ ਸੱਜਣ ਆਇਆ, ਕਹਿੰਦੇ ਜੀ ਮੈਂ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਛਕਾਇਆ ਉਹ ਕਹਿੰਦੇ ਸੀ ਝਟਕਾ ਖਾ ਲਿਓ, ਤੇ ਮੈਂ ਹੱਸਣ ਲੱਗ ਪਿਆ। ਮੈਂ ਕਿਹਾ ਖਾ ਲਿਆ ਕਰ, ਆਪਣਾ ਹੀ ਖਾਣਾ, ਮਾਸ ਦੂਜੇ ਦਾ ਨਹੀਂ ਖਾਣਾ, ਆਪਣਾ ਹੀ ਖਾਣਾ। ਜਿਹਦਾ ਖਾਣ ਨੂੰ ਜੀ ਕਰਦਾ ਖਾਓ, ਅੱਜ ਕਿਸੇ ਦਾ ਖਾਓਗੇ ਕੱਲ ਨੂੰ ਤੁਹਾਡਾ ਖਾਏਗਾ, ਭਾਈ ਬਰਾਬਰ ਹੀ ਲਿਖਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਜਿਹੜੇ ਬਚਨ ਕਹਿੰਦੇ ਨੇ ਉਹਨਾਂ ਨੂੰ ਸਮਝੋ। ਸਤਿਗੁਰੂ ਪਾਤਸ਼ਾਹ ਪਾਵਨ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਔ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਠਾਲ। ਫਿਰ ਕੀ ਹੋਏਗਾ ਜਦੋਂ ਅੰਮ੍ਰਿਤ ਚੋਏਗਾ? ਘੜੀਆ ਸਬਦ ਸੱਚੀ ਟਕਸਾਲ, ਇੱਕ ਸੱਚੀ ਟਕਸਾਲ ਹੈ ਜਿੱਥੇ ਬ੍ਰਹਮ ਨੂੰ ਮਿਲਣ ਦੀ ਘਾੜਤ ਘੜੀ ਜਾਏਗੀ। ਜਦੋਂ ਤੇਰੇ ਅੰਦਰ ਪ੍ਰੇਮ ਆ ਗਿਆ, ਜਦੋਂ ਤੂੰ ਤਪ ਕਰ ਕਰਕੇ ਸਭ ਕੁਝ ਬਾਕੀ ਸਰ ਗਿਆ, ਕੂੜਾ ਕਚਰਾ ਸ਼ੁੱਧ ਤੂੰ ਬਚਿਆ, ਤਤ ਨਿਰੰਜਨ ਜੋਤ ਸਮਾਈ ਸੋ ਹੰਗ ਭੇਦ ਨਾ ਕੋਈ ਜੀਓ। ਜਦੋਂ ਕੇਵਲ ਤੂੰ ਬਚਿਆ, ਤੂੰ ਤੂੰ ਕਰਤਾ ਤੂੰ ਹੁਆ, ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਦ ਦੇਖਾ ਤਤ ਤੂੰ। ਜਦੋਂ ਤੇਰੀ ਆਪਾ ਤੇ ਪਰਾਇਆ ਮਿਟ ਗਿਆ, ਜਦੋਂ ਮੈਂ ਮਿਟ ਗਈ, ਹੂੰ ਮਿਟ ਗਿਆ ਨਾ ਹੂੰ, ਮੁਝਵੇਂ ਰਹਾ ਨਾ ਹੂੰ, ਜਦੋਂ ਮੈਂ ਮਿਟ ਗਈ ਉਦੋਂ ਤੂੰ ਪ੍ਰਗਟ ਹੋਏਗਾ। ਘੜੀਆ ਸਾਬਦ ਸੱਚੀ ਟਕਸਾਲ, ਇਸ ਸੱਚੀ ਟਕਸਾਲ ਵਿੱਚ ਬ੍ਰਹਮ ਨੂੰ ਮਿਲਣ ਦੀ ਘਾੜਤ ਘੜੀ ਜਾਂਦੀ ਹੈ। ਪਰ ਗੁਰੂ ਪਾਤਸ਼ਾਹ ਭੁੱਲਦੇ ਨਹੀਂ, ਵਾਰ ਵਾਰ ਨਾਲ ਨਾਲ ਕਹੀ ਜਾਂਦੇ ਨੇ। ਇਹ ਕਹਿੰਦੇ ਨੇ ਜਿਨ ਕਉ ਨਦਰ ਕਰਮ ਤਿਨ ਕਾਰ, ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਉੱਤੇ ਉਹ ਨਦਰੀ ਪਰਮੇਸ਼ਵਰ ਆਪਣੀ ਨਜ਼ਰ ਕਰਦਾ ਹੈ ਉਹ ਇਸ ਕੰਮ ਲੱਗਦੇ ਨੇ, ਨਿਰੰਕਾਰ ਦੇ ਨਾਮ ਰੂਪੀ ਨਾਮ ਜਪਣ ਦੇ ਕੰਮ ਲੱਗਦੇ ਨੇ। ਗੁਰੂ ਨਾਨਕ ਸਾਹਿਬ ਲੱਗੇ ਕੰਮ ਤੇ ਆਪ ਕਹਿੰਦੇ ਹਉ ਮੂਰਖ ਕਾਰ ਲਾਈਆ ਨਾਨਕ ਹਰ ਕੰਮੇ। ਤੁਹਾਨੂੰ ਪੁੱਛੇ ਕਹਿੰਦੇ ਸਾਡਾ ਤਾਂ ਕੰਮ ਮੁੱਕਦਾ ਹੀ ਨਹੀਂ, ਜੇ ਕਹੀਏ ਗੁਰਦੁਆਰਿਆਂ ਕਹਿੰਦੇ ਜੀ ਸਮਾਂ ਹੀ ਨਹੀਂ ਹੁੰਦਾ। ਤੇ ਟੈਲੀਵਿਜ਼ਨ ਕੋਲ ਬੈਠੇ ਨੂੰ ਪੁੱਛੋ ਕਿਉਂ ਬਈ ਟੈਲੀਵਿਜ਼ਨ ਵੇਖ ਰਹੇ? ਕਹਿੰਦੇ ਸਮਾਂ ਪਾਸ ਕਰ ਰਹੇ। ਫਿਰ ਕਹਿੰਦੇ ਜੀ ਸਮਾਂ ਪਾਸ ਕਰ ਰਹੇ, ਕਦੇ ਇਹ ਸਮੇਂ ਨੂੰ ਪਾਸ ਕਰਦਾ ਹੈ, ਵਾਧੂ ਸਮਾਂ ਹੋ ਗਿਆ ਇਹਦੇ ਕੋਲ। ਟੈਲੀਵਿਜ਼ਨ ਵੇਖਦਾ ਸਮਾਂ ਪਾਸ ਕਰਨ ਲਈ, ਕਲੱਬ ਵਿੱਚ ਜਾਂਦਾ ਸਮਾਂ ਪਾਸ ਕਰਨ ਲਈ, ਸ਼ਰਾਬ ਪੀਂਦਾ ਸਮਾਂ ਪਾਸ ਕਰਨ ਲਈ, ਮਿੱਤਰਾਂ ਨਾਲ ਗੱਪਾਂ ਮਾਰਦਾ ਸਮਾਂ ਪਾਸ ਕਰਨ ਲਈ, ਕਹਿੰਦਾ ਸਮਾਂ ਵਾਧੂ ਹੈ ਪਾਸ ਕਰਨਾ। ਤੇ ਗੁਰਦੁਆਰੇ ਆਉਣਾ ਫਿਰ ਸਮਾਂ ਨਹੀਂ, ਜੇ ਬਾਣੀ ਪੜ੍ਹਨੀ ਫਿਰ ਸਮਾਂ ਨਹੀਂ, ਜੇ ਸਿਮਰਨ ਕਰਨਾ ਫਿਰ ਸਮਾਂ ਨਹੀਂ। ਇੱਕ ਪਾਸੇ ਕਹਿੰਦਾ ਸਮੇਂ ਨੂੰ ਪਾਸ ਕਰਦੇ, ਸਮਾਂ ਤਾਂ ਹੈ ਪਰ ਸਮੇਂ ਦੀ ਕਦਰ ਨਹੀਂ, ਸਮੇਂ ਨੂੰ ਗੁਆ ਰਿਹਾ ਹੈ। ਯਾਦ ਰੱਖਿਓ ਤੁਸੀਂ ਸਮੇਂ ਨੂੰ ਪਾਸ ਨਹੀਂ ਕਰਦੇ, ਸਮਾਂ ਤੁਹਾਨੂੰ ਪਾਸ ਕਰੀ ਜਾ ਰਿਹਾ। ਕਦੇ ਤੁਸੀਂ ਬੱਚੇ ਸੋ, ਸਮੇਂ ਨੇ ਪਾਸ ਕੀਤਾ, ਤੁਸੀਂ ਬੁੱਢੇ ਹੋ ਗਏ, ਫਿਰ ਸਮਾਂ ਤੁਹਾਨੂੰ ਪਾਸ ਕਰ ਜਾਏਗਾ, ਤੁਹਾਡੀ ਮੌਤ ਹੋ ਜਾਏਗੀ, ਖਤਮ ਹੋ ਜਾਓਗੇ। ਸਮੇਂ ਨੇ ਤੁਸੀਂ ਲੰਘਾ ਦਿੱਤੇ, ਸਮਾਂ ਨਹੀਂ ਲੰਘਿਆ, ਸਮਾਂ ਤਾਂ ਜਿਉਂਦਾ ਤਿਉਂ ਚੱਲੀ ਜਾਏਗਾ ਆਪਣੀ ਚਾਲੇ, ਉਹਦੇ ਚ ਕੋਈ ਤਬਦੀਲੀ ਨਹੀਂ ਹੋਣੀ, ਕੋਈ ਫਰਕ ਨਹੀਂ ਪੈਣਾ, ਪਰ ਤੁਸੀਂ ਪਾਸ ਹੋ ਜਾਓਗੇ, ਤੁਸੀਂ ਗੁਜ਼ਰ ਜਾਓਗੇ, ਲੰਘ ਜਾਓਗੇ, ਅੱਗੇ ਤੁਸੀਂ ਨਹੀਂ ਰਹੋਗੇ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਬਚਨ ਕਹਿੰਦੇ ਨੇ ਕਿ ਜਿਨ ਕੋ ਨਜ਼ਰ ਕਰਮ ਤਿੰਨ ਕਾਰ, ਜਿਨ੍ਹਾਂ ਤੇ ਉਹ ਨਦਰੀ ਪਰਮੇਸ਼ਵਰ ਆਪਣੀ ਨਜ਼ਰ ਕਰਦਾ ਹੈ, ਜਿਨ੍ਹਾਂ ਤੇ ਕਰਮ ਉਸ ਦੀ ਕਿਰਪਾ ਹੁੰਦੀ ਹੈ, ਉਹੀ ਇਸ ਕਾਰ ਕੰਮ ਦੇ ਕਰਨ ਵਿੱਚ ਲੱਗਦੇ ਨੇ। ਐਸੇ ਵਿਰਲੇ ਮਹਾਤਮਾ ਜਿਹੜਾ ਸਭ ਕੁਝ ਤਿਆਗ ਦਿੰਦੇ, ਕੋਈ ਲੋੜ ਨਹੀਂ ਪੁੱਤਰਾਂ ਦੀ ਧੀਆਂ ਦੀ, ਕੋਈ ਲੋੜ ਨਹੀਂ ਧੰਨ ਧਾਮ ਦੀ, ਕੋਈ ਲੋੜ ਨਹੀਂ ਪਦਾਰਥ ਦੀ, ਸਭ ਕੁਝ ਤਿਆਗ ਕੇ
اس دے پاون چرنوں نال اپنی سرت جوڑ دے
پھر پیارے ہو وہ ستگرو پاتشاہ جی کہتے ہیں پھر گرو کی کردا انہوں نے نرنکار کی کردا جن کو نظر کرن تنکار اگلی پنکتی چ کہتے ہیں
نانک نظری نظر نہال
پھر گرو کی کردا نانک نظری نظر نہال وہ نظری پرمیشور اپنی نظر نال انہاں جیواں نوں نہال کر لینا یاد رکھو سیوا سمرن گرو نانک دیو صاحب جتھے جتھے گئے اتھے اتھے انہوں نے اپنی کرپا درشٹی نال جیواں نوں نہال کیتا گرو نانک صاحب ایک پریمی سکھ دے گھر چلے گئے وہ سکھ آئے گئے سادھواں دی سیوا بہت کردا گرو نانک صاحب دی وی سیوا کیتی رات اپنے گھر رکھیا ستگرو پاتشاہ تے سوال کیتا کہن لگا ستگرو میں ہر سادھو نوں آئے نوں سوال پوچھدا ہاں پر کسی نے مینوں ٹکواں جواب دیتا نہیں جس نال میری تسلی ہو جائے تو میں آپ نوں پوچھدا کہ سنتاں دی سنگت دا سنتاں دی سیوا دا کی لابھ ہوندا ہے صاحب شری گرو نانک دیو اتہاسک گھٹنا جی میں تمہیں سنا رہا اتہاس لکھی ہے مہا کوی سنتوکھ سنگھ جی نے تو گرو نانک صاحب کہنے لگے پرکھا ہوں کر بھی فلانے تھا ایک درخت ہے وہ تھلے جائیں تیرے سوال کا تینوں جواب مل جائے گا اس درخت کے پاس گیا بیٹھا رہا دو جانور بیٹھے نے نر مادا کان وہ دیکھ کے کنی دیر اڑکتا رہا جواب ملے گا واپس آ گیا اس بندے دے دیکھ رہے انہوں نے روپ وٹ گئے وہ بگلا تو بگلی ہو گئے رنگ سفید ہو گئے نسل بدل گئی کان تو بگلے بن گئے تو واپس آ گیا گرو نانک صاحب تے پھر سوال کیتا کہنے لگے میں گیا سی اتنے میں کوئی جواب ملیا نہیں کہنے کل پھر جائیں وہ دوسرے دن پھر گیا پھر کی دیکھتا وہ جڑے بگلا تے بگلی بیٹھے نے انہوں نے پھر روپ بدل گئے ہنس ہو گئے دونوں پھر آ گیا واپس مینو کوئی جواب نہیں ملیا اتنے دو جانور بیٹھے سن وہ ہنس نے کل میں گیا سی کہاں سی پھر بگلے تو بگلے سی اج ہنس نے گرو صاحب کہنے لگے کل پھر جائیں تینوں جواب ملے گا ہوں تیسرے دن پھر گیا پھر کی دیکھ رہا استری کے پرش بیٹھے انہوں نے کول جا کے بیٹھ گیا انہوں نے متھا ٹیکیا فتح ملائی جو کچھ سمجھنا سی انہوں نے کہنے لگا میں ایک سوال کیتا سی گرو نانک صاحب دے پر انہوں نے جواب کوئی نہیں دیتا مینو یہ کیا تو اتنے چلے گئے تینوں جواب مل جائے گا وہ کہنے لگے تجھے تو نہیں سمجھا تیرے گھر آئے نے گرو نانک تے تو کیتے نے گرو نانک صاحب دے درشن گرو نانک صاحب دی کیتی ہے سیوا اسی تیرے ایتھے آئے دے درشن کر کے کان تو بگلے بن گئے پھر تیرے دوسرے دن درشن ہوئے پھر اسی بگلیاں تو ہنس بن گئے پھر تیرے درشن ہوئے اج ہنساں تو اسی پرخ تے استری بن گئے تیرے درشن صدقہ اج اسی اس سنسار نو چھڈ کے ویکنٹھ دھام نو چلے جانا گرو نانک تیرے گھر آئے تو سنتاں دی سنگت دا پھل پچھیا جا گرو نانک دی سیوا کر گرو نانک تیرے تے دیا کر کے تینوں نظری نظر نہال کر دیں گے گرو نانک صاحب نے نظری نظر نہال کیتا آپ جی نے پرتھری دا نام سنیا ہوئے گا راجا پرتھری پرتری ترشنکو دا پتر سی ترشنکو بھی راجا سی تے پرتری دا جڑا گرو سی وہ سی وسشٹ جی وسشٹ جی دا چیلا سی پرتری اور پرتری آئے گا سادھو دی سیوا کردا پرتری دے من وچ ایک دن ایسی آ گئی کہ کچھ نہیں پیاس بڑی دیر ہو گئی گال کر لیا نت وہ ہی سب کچھ چکر چل رہا ہے تے میں چنگا ہوئے جے میں جوگ سادھ نہ کروں اپنے جنم نو سفلا کرن دی گل اس دے من وچ آ گئی پرتھری دے تو پرتھری نے گورکھ دے پاس چلا گیا گورکھ نو جا کے کہنے لگا میں جوگ سادھ نہ کرنا چاہنا تسی کرپا کر کے مینو دکشت کرو دکشا دو تے گورکھ کہنے لگا پہلا تینوں راج چھڈنا پائے گا رانیاں چھڈنی پہن گیا محل چھڈنے پہن گئے ساڈے کول آئے گا پھر تینوں اسی جوگ سادھ نہ دساں گے پھر تیرا جا کے کتے نستارا ہوئے گا جی تینوں منظور ہے تو آ جاؤ نہیں تو واپس چلے جاؤ
ਰਾਜੇ ਨੇ ਕਿਹਾ ਮੇਰੀਆਂ ਰਾਣੀਆਂ ਮਰ ਜਾਣਗੀਆਂ, ਸਤੀ ਹੋ ਜਾਣਗੀਆਂ, ਕਹਿੰਦੇ ਜੋ ਹੁੰਦਾ ਹੋ ਜਾਏ, ਸਾਰਾ ਸੰਸਾਰ ਮਰ ਜਾਏ ਤੈਨੂੰ ਉਸ ਨਾਲ ਕੋਈ ਮਤਲਬ ਨਹੀਂ, ਤੈਨੂੰ ਮਤਲਬ ਆਪਣੇ ਆਪ ਦੀ ਮੁਕਤੀ ਪ੍ਰਾਪਤ ਕਰਨ ਵਿੱਚ ਹੈ। ਭਰਤਰੀ ਨੇ ਗੋਰਖ ਦੇ ਕਹਿਣ ਤੇ ਰਾਜ ਛੱਡ ਦਿੱਤਾ, ਆਪਣੀਆਂ ਰਾਣੀਆਂ ਛੱਡ ਦਿੱਤੀਆਂ, ਮਹਿਲ ਮਾੜੀਆਂ ਛੱਡ ਦਿੱਤੀਆਂ, ਧਨ ਪਦਾਰਥ ਸਭ ਕੁਝ ਛੱਡ ਕੇ ਗੋਰਖ ਦੇ ਪਾਸ ਜਾ ਰਿਹਾ। ਗੋਰਖ ਦਾ ਚੇਲਾ ਬਣ ਗਿਆ, ਗੋਰਖ ਨੇ ਕੰਨ ਪਾੜਿਆ, ਮੁੰਦਰਾ ਪਾ ਦਿੱਤਾ, ਭਰਤਰੀ ਗੋਰਖ ਦਾ ਚੇਲਾ ਹੋ ਗਿਆ, ਯੋਗ ਸਿੱਧੀਆਂ ਸਿੱਖ ਗਿਆ, ਉਮਰਾਂ ਲੰਬੀ ਹੋ ਗਈ, ਪਰ ਉਹ ਜਿਹੜੀ ਅਸਲ ਟਿਕਾਓ ਸੀ ਮਨ ਦੀਆਂ ਵਾਸ਼ਨਾਵਾਂ ਉਹ ਨਾ ਰੁਕੀਆਂ, ਕਿਉਂਕਿ ਮਨ ਬਸ ਆਵਾ ਨਾਨਕਾ ਜੇ ਪੂਰਨ ਕਿਰਪਾ ਹੋਏ, ਜਿਨ ਕੋ ਨਜ਼ਰ ਕਰਮ ਤਿੰਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ। ਮਨ ਤਾਂ ਬਸ ਆਉਂਦਾ ਜੇ ਕਿਰਪਾ ਹੋ ਜਾਏ, ਭਰਤਰੀ ਦੀ ਕਿਰਪਾ ਨਹੀਂ ਹੋਈ ਇਸ ਕਰਕੇ ਮਨ ਵਸ ਵਿੱਚ ਨਾ ਆਇਆ। ਭਰਤਰੀ ਨੇ ਨਾਰਦ ਦੀ ਅਰਾਧਨਾ ਕੀਤੀ, ਨਾਰਦ ਨੂੰ ਵਰਾ ਦਿਆ, ਨਾਰਦ ਜੀ ਪ੍ਰਗਟ ਹੋ ਗਏ। ਨਾਰਦ ਨੇ ਕਿਹਾ ਵਰ ਅੰਭੂ, ਵਰ ਮੰਗ, ਕੀ ਮੰਗਦਾ? ਕਹਿਣ ਲੱਗਾ ਵਰ ਕੀ ਮੰਗਣਾ, ਘਰ ਘਾਟ ਛੱਡ ਦਿੱਤਾ ਗੋਰਖ ਲਈ, ਰਾਣੀਆਂ ਛੱਡ ਦਿੱਤੀਆਂ, ਰਾਜ ਛੱਡ ਦਿੱਤਾ, ਸਭ ਲੋਕ ਦੁਖੀ ਹੋਏ। ਮੈਂ ਸੋਚਿਆ ਸੀ ਯੋਗ ਸਾਧਨਾ ਕਰਾਂਗਾ, ਮੈਨੂੰ ਮੁਕਤੀ ਮਿਲ ਜਾਏਗੀ, ਮੇਰੇ ਮਨ ਦੀਆਂ ਵਾਸਨਾਵਾਂ ਨਹੀਂ ਰੁਕੀਆਂ, ਮੈਂ ਥੋੜੀ ਚੀਜ਼ ਨੂੰ ਬਹੁਤਿਆਂ ਚ ਵਰਤਾ ਦਿੰਦਾ, ਛੋਟੇ ਤੋਂ ਵੱਡਾ ਹੋ ਜਾਂਦਾ, ਵੱਡੇ ਤੋਂ ਛੋਟਾ ਹੋ ਜਾਂਦਾ, ਐਸੀਆਂ ਨਵੀਂ ਦੀਆਂ 18 ਸਿੱਧੀਆਂ ਮੇਰੇ ਪਾਸ ਹਨ, ਪਰ ਮੇਰੇ ਮਨ ਦੇ ਜਿਹੜੇ ਸੰਕਲਪ ਸੀ ਉਹ ਨਹੀਂ ਰੁਕੇ, ਮਨ ਦੀਆਂ ਵਾਸਨਾਵਾਂ ਰੁਕੀਆਂ ਨਹੀਂ। ਨਾਰਦ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਸਾਰ ਤੇ ਆਏ, ਉਹਨਾਂ ਦੀ ਆਰਾਧਨਾ ਕਰ, ਉਹ ਤੇਰੇ ਪਾਸ ਆ ਕੇ ਤੇਰੇ ਸਵਾਲ ਦਾ ਹੱਲ ਕਰਨਗੇ, ਤੈਨੂੰ ਮੁਕਤੀ ਦੇ ਸਕਦੇ ਨੇ, ਹੋਰ ਕੋਈ ਤੈਨੂੰ ਮੁਕਤੀ ਨਹੀਂ ਦੇ ਸਕਦਾ। ਤਾਂ ਭਰਤਰੀ ਨੇ ਗੁਰੂ ਨਾਨਕ ਸਾਹਿਬ ਨੂੰ ਆਰਾਧਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜਦੋਂ ਭਰਤਰੀ ਦੇ ਪਾਸ ਗਏ, ਭਰਤਰੀ ਨੇ ਆਹ ਭਗਤ ਕੀਤੀ, ਇੱਕ ਸਰਾਹੀ ਲਿਆਇਆ, ਸ਼ਰਾਬ ਲਿਆਇਆ, ਕਹਿਣ ਲੱਗਾ ਮਹਾਰਾਜ ਛਕੋ, ਸਮਾਧੀ ਲੱਗ ਜਾਂਦੀ ਇਹਦੇ ਨਾਲ। ਮਹਾਰਾਜ ਕਹਿੰਦੇ ਨਹੀਂ, ਸਾਨੂੰ ਇਸ ਸਮਾਧੀ ਦੀ ਲੋੜ ਨਹੀਂ ਹੈ, ਜਿਹੜੀ ਗੱਲ ਲਈ ਤੂੰ ਸਾਨੂੰ ਯਾਦ ਕੀਤਾ ਨਾ ਉਹ ਗੱਲ ਕਰ, ਕੀ ਗੱਲ ਹੈ? ਉਹ ਸਾਰੀ ਆਪਣੇ ਮਨ ਦੀ ਵਿਰਥਾ ਸੁਣਾਈ ਕਿ ਮੈਂ ਘਰ ਘਾਟ ਛੱਡਿਆ ਹੈ, ਯੋਗ ਸਾਧਨਾ ਕਰ ਲਈ, ਮੈਂ ਵਰ ਸ਼ਰਾਪ ਦੇ ਦਿੰਦਾ, ਆਕਾਸ਼ਾਂ ਚ ਉੱਡ ਲੈਂਦਾ, ਮੇਰੇ ਕੋਲ ਬਹੁਤ ਸਾਰੇ ਰਿਧੀਆਂ ਸਿੱਧੀਆਂ ਹਨ, ਪਰ ਮੇਰੇ ਮਨ ਦੀਆਂ ਜਿਹੜੀਆਂ ਕਲਪਨਾਵਾਂ ਨੇ ਉਹਨਾਂ ਦਾ ਵੇਗ ਰੁਕਿਆ ਨਹੀਂ, ਆਪ ਬਖਸ਼ਿਸ਼ ਕਰੋ, ਉਹ ਰੁਕ ਜਾਏ। ਗੁਰੂ ਸਾਹਿਬ ਕਹਿਣ ਲੱਗੇ ਭਰਤਰੀ, ਤੂੰ ਉਸ ਲਈ ਕੁਝ ਕੀਤਾ ਨਹੀਂ, ਤੂੰ ਜਿਸ ਕਾਰਜ ਲਈ ਕੀਤਾ ਸੀ ਉਹ ਤੈਨੂੰ ਮਿਲ ਗਿਆ, ਤੂੰ ਮੁਕਤੀ ਲਈ ਕੁਝ ਕੀਤਾ ਨਹੀਂ। ਆਪ ਜੀ ਦਾ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਇੱਕ ਸ਼ਬਦ ਭਰਤਰੀ ਪ੍ਰਤੀ ਉਪਦੇਸ਼ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ। ਜਦੋਂ ਭਰਤਰੀ ਨੇ ਸ਼ਰਾਬ ਪੇਸ਼ ਕੀਤੀ, ਗੁਰੂ ਨਾਨਕ ਸਾਹਿਬ ਕਹਿੰਦੇ ਇਹ ਨਹੀਂ ਪੀਂਦੇ, ਅਸੀਂ ਹੋਰ ਪੀਂਦੇ ਹਾਂ। ਕਹਿਣ ਲੱਗਾ ਤੁਸੀਂ ਕਿਹੜੀ ਪੀਂਦੇ ਹੋ? ਗੁਰੂ ਨਾਨਕ ਸਾਹਿਬ ਨੇ ਫਿਰ ਦੱਸਿਆ, ਗੁਣ ਕਰ ਗਿਆਨ ਧਿਆਨ ਕਰ ਥਾਇਆ, ਕਰ ਕਰਨੀ ਕਸ ਪਾਈ ਹੈ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਹ ਤਰਸ ਅਮੀ ਚੁਆਈ ਹੈ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਹਦ ਗਹਿਆ। ਇਹ ਪੂਰੇ ਦਾ ਪੂਰਾ ਸ਼ਬਦ ਭਰਤਰੀ ਪ੍ਰਤੀ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਔਰ ਐਸੇ ਬਚਨ ਕੀਤੇ ਕਿ ਸਿਫਤੀ ਰੱਤਾ ਸਦ ਵੈਰਾਗੀ, ਦੂਏ ਜਨਮ ਨਾ ਹਾਰੈ, ਕਹ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਥਾਰੈ। ਤੋ ਆਪ ਜੀ ਨੇ ਉਪਦੇਸ਼ ਦੇ ਕੇ ਜਦੋਂ ਭਰਤਰੀ ਨੂੰ ਕਿਹਾ, ਕਹਿੰਦਾ ਮੈਨੂੰ ਮੁਕਤੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੱਕ ਜਨਮ ਹੋਰ ਲੱਗਣਾ ਤੈਨੂੰ ਮੁਕਤੀ ਲੈਣ ਲਈ। ਭਰਥਰੀ ਚੌਂਕ ਉੱਠਿਆ, ਇੱਕ ਜਨਮ? ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਰਸ਼ਨ ਕਰਕੇ ਵੀ ਜੇ ਇੱਕ ਜਨਮ ਲੱਗਿਆ ਤਾਂ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਲਾਭ ਕੀ ਹੋਇਆ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੈਨੂੰ ਜਨਮ ਇਸ ਕਰਕੇ ਲੱਗਣਾ ਹੈ, ਲੈਣਾ ਪੈਣਾ, ਕਿ ਜੂਨਾਗੜ੍ਹ ਦੇ ਰਾਜੇ ਦੀ ਬੇਟੀ ਬੜੀ ਲੰਬੀ ਦੇਰ ਤੋਂ ਤੇਰੀ ਮੂਰਤ ਰੱਖ ਕੇ ਅੱਗੇ ਆਰਾਧਨਾ ਕਰ ਰਹੀ ਹੈ, ਉਹ ਇਹ ਚਾਹੁੰਦੀ ਹੈ ਕਿ ਉਹ ਤੇਰੇ ਨਾਲ ਸ਼ਾਦੀ ਕਰੇ, ਉਹਦੇ ਨਾਲ ਸ਼ਾਦੀ ਕਰਨ ਲਈ ਤੈਨੂੰ ਇੱਕ ਜਨਮ ਹੋਰ ਲੈਣਾ ਪੈਣਾ, ਤੇ ਇਹ ਤਾਂ ਬਦਲ ਸਕਦਾ ਜੇ ਤੂੰ ਜੂਨਾਗੜ੍ਹ ਵਿੱਚ ਜਾ ਕੇ ਉਸ ਲੜਕੀ ਨਾਲ ਸ਼ਾਦੀ ਕਰੇ ਤੇ ਫਿਰ ਤੇਰਾ ਜਨਮ ਕੱਟਿਆ ਜਾ ਸਕਦਾ। ਕਹਿਣ ਲੱਗੇ ਕਿਵੇਂ ਜਾ ਸਕਦਾ? ਕਹਿੰਦੇ ਜਾ ਆਪਣੇ ਗੁਰੂ ਗੋਰਖਨਾਥ ਨੂੰ ਕਹਿ, ਉਹ ਤੈਨੂੰ ਯੋਗ ਬਲ ਨਾਲ ਪਹੁੰਚਾਏ। ਇੱਕ ਗੱਲ ਹੋਰ ਹੈ ਭਰਤਰੀ, ਕੱਲ੍ਹ ਨੂੰ ਉਸ ਲੜਕੀ ਦਾ ਪਰਣ ਪੂਰਾ ਹੋ ਜਾਣਾ, ਉਹਨੂੰ ਜੋ ਦਿਨ ਵਿਥਿਆ ਸੀ, ਜੇ ਇਸ ਦਿਨ ਤਾਈ ਨਾ ਸ਼ਾਦੀ ਹੋਈ ਮੈਂ ਅੱਗ ਵਿੱਚ ਸੜ ਕੇ ਮਰ ਜਾਂਗੀ, ਤੇ ਜੇ ਉਹ ਕੱਲ੍ਹ ਨੂੰ ਮਰ ਗਈ ਤੇ ਤੈਨੂੰ ਫਿਰ ਵੀ ਜਨਮ ਲੈਣਾ ਪਏਗਾ, ਇਸ ਕਰਕੇ ਅੱਜ ਪਹੁੰਚਣਾ ਚਾਹੀਦਾ। ਗਿਆ ਗੁਰੂ ਗੋਰਖਨਾਥ ਕੋਲ, ਹੱਥ ਜੋੜੇ, ਮਹਾਰਾਜ مینو ایک جنم تو بچا سکتے ہو تسی کرپا کر کے. تے گورکھ ناتھ کہنا میں تینوں بچا سکتا اپنے بل نال 18 گھنٹے. اچھا 18 گھنٹے لگن گے جوناگڑھ جان لئی. گرو نانک صاحب دے پاس پھر آیا کہنے لگا مہاراج میرا گرو تا 18 گھنٹے دی گل کردا ہے, تسی دیا کرو میرے تے میرا ایک جنم کٹ دیو. مہاراج پادشاہ کہندے آ مردانیا. مردانے نو پاس بٹھایا, پرتری نو کہن لگے اکھا میٹ, مردانے نو کہن لگے رباب بجا کر کیرتن. رباب بجائی شبد شروع ہویا, شبد دی سماپتی ہون تو پہلا پہلا جدو اکھا کھولیاں تو جوناگڑھ راجے دے باغ چ بیٹھے نے ستگرو. آخو ستنام سری واہ. راجے دی بیٹی اتہاس لکھدا کہ ٹہلن لئی باغ چ آئی ہے. گرو نانک صاحب نے کہا کہ پرتری ہے. ستگرو پادشاہ نے پرتری دی شادی کیتی اس لڑکی نال. شادی دی رسم گرو نانک صاحب نے پوری کیتی. پھر ان بچن کہے کہ ہن تو میرا کھڑا سر بھائی, یہ جوگی ہو گیا, ہن راجہ نہیں ہے. اجین دا راجہ سی وکرما جیت, اتوں کا ہی راجہ سی برتری. کہنے لگے ہن راجہ نہیں, ہن جوگی ہے. وہ پھر لگی واسطے پاؤن, میں مر جاواں گی اس تو بنا, اج ہی میری شادی ہوئی, تھی کہنے لگے اج ہی چڑھ دیا. گرو نانک صاحب نے اس تے درشٹی کیتی. اس لڑکی نے اپنے مکھ چکیا ستگرو ہونے نو لے جاؤ, جتھے مرضی لے جاؤ, میرے تے کرپا تہاڈی ہو گئی. گرو پیارو نانک نظری نظر نحال, ستگرو پادشاہ نے پرتری تے اس لڑکی دا دونوں جنم مرن کٹ دتا اپنی درشٹی نال. اگے اخیر سلوک وچ آپ جی کہہ رہے ہیں.
سلوک پاون گرو پانی پتا ماتا ترت مہت.
گرو پاون دی نیائی ہے, ہوا ورگا گرو. جی ہوا سارے نو برابر لگتی ہے, گرو بھی سب تے کرپا کرتا ہے. گرو پانی دی نیائی ہے, پاون گرو پانی پتا. یاد رکھو اس سنسار تے رہنے ہاں, پاون گرو نہ ملے تو سارا حال برا ہو جائے, ختم ہو جائے گی. اسی جی پانی پتا نہ ملے تو بھی ختم ہو جائے گی. جی ماتا ترت مہت, وڈی ماں ترتی نہ ہوگی تو بھی ختم ہو جائے گی. صاحب ستگرو پادشاہ کہنے گرو پاون دی نیائی نے, گرو پانی دی نیائی نے, گرو وڈی ماں دی نیائی نے, ترتی دی نیائی نے گرو. اگلی پنکتی چ کہندے ہن
دیوس رات دوئے دائی دایا.
دن تے رات جویں دائی ہوندی, دائی رات نو بچے نو سوال دی ہے, ایویں اے رات دیوس رات دوئے دائی دایا, رات تمام جیواں نو اپنی گود وچ سوال لیندی. دن دائے دی طرح ہے, جویں دایا بچے نو کھڑانا ہے دن چکدا باہر لے جاندا ہے کھیڈن لئی. ایویں ستگرو پاتشاہ جی کہنے دن ہے, دن وچ جیو اپنے اپنے تندیاں نال کھیڈ دین, تے کھڑاون والا دن دایا انہاں نو کھڑا رہا ہے.
چنگیاں برائیاں واچا دھرم حضور.
سارا جگت کھیڈ رہا ہے, گرو پاتشاہ جی کہنے اس جگت وچ کھیڈ دیں, کوئی چنگے کرم کردا ہے, کوئی برے کرم کردا ہے, وہ سارے کرم اس دے نال جاندے نے درگاہ وچ. جڑے دھرم راج دی حضوری وچ واچا تے پاوا وچارے جاندے نے, انہوں کا حساب کتاب ہوں, دیکھا جاتا ہے کہ تیرے چنگے کرم کتنے, ماڑے کرم کتنے. واچا دھرم حضور, دھرم راج کی حضوری وچ او کرم یہ وچارے جاندے ہن.
کرمی آپ اپنی کے نیڑا کے دور.
اپنے اپنے کرما کر کے کئی لوگ ایشور دے نیڑے چلے جاندے, کئی ایشور تو دور چلے جاندے, کئی دھرم راج دے نیڑے چلے جاندے, تے کئی دھرم راج تو دور چلے جاندے. جنہوں نے پاپ کیتے نے دھرم راج دے نیڑے جا رہے ہیں, جنہوں نے پن کرم کیتے نے وہ دھرم راج تو دور چلے جاندے. جے لالچ جا گاتی کاٹ, دور رہی وہ جنتے باٹ, جے پینڈے لوٹی پنہاری, تے مارگ سنتن دور آری. پیارے ستگرو پادشاہ کہندے نے کرمی آپو اپنی کے نیڑا کے دور, کچھ دور چلے جاندے اپنے کرما کر کے, کچھ نیڑے آ جاندے اپنے کرما کر کے. اخیرلی پنکتیاں وچ کہندے ہن
جنی نام تے آیا گئے مسکت کال.
جنہاں نے ایشور دے نام نو جپیا ہے, تے تنور پادشاہ جی کہ نام جپن لئی جنہاں نے مسکت محنت کیتی ہے, کال کمائی کر کے سنسار تو گئے ہن.
ਨਾਨਕ ਤੇ ਮੁਖ ਉਜਲੇ ਚੇਤੀ ਛੁੱਟੀ ਨਾਲ।
ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਮੁੱਖ ਦਰਗਾਹ ਵਿੱਚ ਉਜਲੇ ਹੁੰਦੇ ਨੇ, ਤੇ ਕੇਤੀ ਕਿੰਨੀ ਦੁਨੀਆਂ ਹੋਰ ਉਹਨਾਂ ਦੇ ਨਾਲ ਛੁਟਕਾਰਾ ਪਾ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ, ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਿਹੜੇ ਨਾਮ ਜਪਦੇ ਨੇ ਉਹ ਭਾਈ ਆਪਣੀਆਂ ਕੁੜਾਂ ਨੂੰ ਨਾਲ ਤਾਰ ਕੇ ਲੈ ਜਾਂਦੇ ਨੇ। ਇਹ ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਇੱਥੇ ਸਮਾਪਤ ਹੈ। ਇੱਕ ਛੋਟੀ ਜਿਹੀ ਕਹਾਣੀ ਕਹਿ ਕੇ ਆਪਾਂ ਸਮਾਪਤੀ ਕਰਾਂਗੇ। ਜਪਜੀ ਸਾਹਿਬ ਪੜ੍ਹਨ ਦਾ ਫਲ ਕੀ ਹੈ, ਇੰਨੀ ਗੱਲ ਬਸ। ਜਪਜੀ ਸਾਹਿਬ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਇੱਕ ਦਿਨ ਸਿੱਖ ਸੰਗਤਾਂ ਆਪ ਜੀ ਦੇ ਹਜ਼ੂਰ ਬੈਠੀਆਂ ਸਨ ਤੇ ਸਿੱਖਾਂ ਨੂੰ ਇਹ ਕਿਹਾ, ਭਾਈ ਗੁਰਮੁਖੋ ਪਿਆਰਿਓ, ਕੋਈ ਤੁਹਾਡੇ ਚੋਂ ਐਸਾ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਏ, ਸ਼ੁੱਧ ਪਾਠ ਸੁਣਾਏ? ਤੇ ਭਾਈ ਗੋਪਾਲ ਨਾਮ ਕਰਕੇ ਇੱਕ ਸਿੱਖ ਖੜਾ ਹੋ ਗਿਆ। ਉਹਨੇ ਸਤਿਗੁਰੂ ਪਾਤਸ਼ਾਹ ਅੱਗੇ ਹੱਥ ਜੋੜੇ, ਸਤਿਗੁਰੂ ਆਪ ਜੀ ਮੇਰੇ ਤੇ ਬਖਸ਼ਿਸ਼ ਕਰੋ ਤਾਂ ਇਹ ਬਾਣੀ ਦਾ ਪਾਠ ਮੈਂ ਆਪ ਜੀ ਨੂੰ ਸੁਣਾ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਣਾਓ ਭਾਈ। ਤਾਂ ਭਾਈ ਗੋਪਾਲ ਨੇ ਪਾਠ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਹੁਣ ਸ਼ੁੱਧ ਪਾਠ ਸੁਣ ਕੇ ਬੜੇ ਗਦਗਦ ਹੋਏ, ਅਜੇ ਸੁਣੀ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਦੇ ਅੰਦਰ ਫੁਰਨਾ ਚੱਲ ਪਿਆ ਕਿ ਇੰਨਾ ਸ਼ੁੱਧ, ਇੰਨੀ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਨੂੰ ਸ਼ੁੱਧ ਪੜ ਰਿਹਾ ਹੈ, ਇਹਨੂੰ ਕੁਝ ਦੇਣਾ ਚਾਹੀਦਾ। ਮਨ ਵਿੱਚ ਵਿਚਾਰ ਕਰਦੇ ਨੇ ਕੀ ਦਈਏ ਇਹਨੂੰ, ਭਾਈ ਇਹ ਇੰਨੀ ਸ਼ੁੱਧ ਬਾਣੀ ਪੜਦਾ, ਇਹਨੂੰ ਕੀ ਦਈਏ? ਫਿਰ ਕਹਿੰਦੇ ਸੰਸਾਰ ਦੇ ਪਦਾਰਥ ਜਿਹੜੇ ਨੇ ਇਹ ਤਾਂ ਬਾਣੀ ਦੇ ਮੁਕਾਬਲੇ ਚ ਕੱਖ ਵੀ ਨਹੀਂ, ਪਰ ਦੇਣਾ ਚਾਹੀਦਾ ਕੁਝ। ਤਾਂ ਸੋਚਦੇ ਸੋਚਦੇ ਸਤਿਗੁਰੂ ਪਾਤਸ਼ਾਹ ਇੱਥੇ ਪਹੁੰਚੇ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਅਸੀਂ ਬਿਰਾਜਮਾਨ ਹਾਂ, ਇਹਨੂੰ ਗੱਦੀ ਦੇ ਦਿਓ। ਤਾਂ ਇਤਿਹਾਸ ਇਹ ਗੱਲ ਕਹਿੰਦਾ ਕਿ ਗੁਰੂ ਪਾਤਸ਼ਾਹ ਜੀ ਨੇ ਉੱਠਣ ਲੱਗੇ ਨਾ ਸਤਿਗੁਰੂ ਪਾਤਸ਼ਾਹ, ਵੀ ਗੱਦੀ ਤੋਂ ਪਾਸੇ ਹੋ ਜਾਂਦੇ, ਮੈਂ ਸਿੱਖ ਨੂੰ ਬਿਠਾ ਦਾਂਗਾ, ਲੈ ਬਈ ਤੂੰ ਬਹਿ ਜਾ ਗੁਰੂ ਨਾਨਕ ਦੀ ਗੱਦੀ ਤੇ ਅੱਜ ਤੋਂ। ਸਿੱਖ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਗੁਰੂ ਸਾਹਿਬ ਨੇ ਪਾਠ ਸੁਣਿਆ ਨਹੀਂ, ਇਹ ਵਿਚਾਲੇ ਉੱਠ ਕੇ ਚੱਲੇ ਨੇ। ਮੈਂ ਤਾਂ ਸੋਚਿਆ ਸੀ ਮੇਰਾ ਪਾਠ ਸੁਣਗੇ ਤੇ ਮੈਨੂੰ ਕੁਝ ਦੇਣਗੇ, ਤੇ ਜੇ ਸਤਿਗੁਰੂ ਪਾਤਸ਼ਾਹ ਨਾ ਦਿੱਤਾ ਤੇ ਮੈਂ ਫਿਰ ਆਪਣੇ ਆਪ ਹੀ ਉਹ ਫਲਾਣਾ ਘੋੜਾ ਜਿਹੜਾ ਨਾ ਗੁਰੂ ਸਾਹਿਬ ਤੋਂ ਮੰਗ ਲੈਣਾ। ਗੁਰੂ ਸਾਹਿਬ ਫਿਰ ਬਹਿ ਗਏ ਗੱਦੀ ਤੇ, ਪਾਠ ਦੀ ਸਮਾਪਤੀ ਹੋ ਗਈ। ਸਮਾਪਤੀ ਹੋ ਗਈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਈ ਸਿੱਖਾ ਪਾਠ ਤਾਂ ਤੂੰ ਜ਼ਰੂਰ ਕੀਤਾ, ਕੀਤਾ ਵੀ ਬੜਾ ਸ਼ੁੱਧ ਹੈ, ਪਰ ਤੂੰ ਨੇੜੇ ਡਿੱਗ ਪਿਆ ਸੀ, ਤੈਨੂੰ ਗੱਦੀ ਦੇਣ ਲੱਗੇ ਸੀ, ਤੇ ਤੂੰ ਭਾਈ ਘੋੜੇ ਤੇ ਡਿੱਗ ਪਿਆ, ਵੀ ਘੋੜਾ ਚਾਹੀਦਾ, ਜਾਓ ਗੁਰਸਿੱਖੋ ਫਲਾਣਾ ਘੋੜਾ ਭਾਈ ਇਹਨੂੰ ਖੋਲ ਕੇ ਲਿਆ ਦਿਓ। ਫਿਰ ਉਹ ਸਿੱਖ ਨੂੰ ਕਿਹਾ, ਸਿੱਖਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਕੀਮਤ ਘੋੜੇ ਨਹੀਂ, ਗੁਰੂ ਨਾਨਕ ਦੀ ਬਾਣੀ ਦੀ ਕੀਮਤ ਤਾਂ ਗੁਰੂ ਨਾਨਕ ਦੀ ਗੱਦੀ ਹੀ ਹੈ। ਇਹ ਬਾਣੀ ਮਹਾਂਪੁਰਸ਼ ਕਿਹਾ ਕਰਦੇ ਸਨ, ਬ੍ਰਹਮ ਗਿਆਨ ਦੇਣ ਵਾਲੀ ਬਾਣੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ, ਜੇ ਭਾਈ ਤਾਰੂ ਸਿੰਘ ਦੀ ਖੋਪੜੀ ਲੱਥ ਗਈ ਤੇ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਦੋਂ ਜਪਜੀ ਸਾਹਿਬ ਦੀ ਸਮਾਪਤੀ ਹੋਈ ਤੇ ਫਿਰ ਭਾਈ ਸਾਹਿਬ ਦਾ ਸਰੀਰ ਚੱਲਿਆ। ਜੇ ਭਾਈ ਮਤੀ ਦਾਸ ਦੇ ਸਰੀਰ ਦੇ ਦੋ ਟੁਕੜੇ ਹੋ ਗਏ, ਆਰੇ ਨਾਲ ਚਿਰ ਗਿਆ, ਤਾਂ ਦੋਵਾਂ ਟੁਕੜਿਆਂ ਚੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਰਹੀ। ਜਿੰਨੀ ਦੇਰ ਤੱਕ ਭਾਈ ਸਾਹਿਬ ਨੇ ਪਾਠ ਦੀ ਸਮਾਪਤੀ ਨਹੀਂ ਕੀਤੀ, ਦੋਵਾਂ ਟੁਕੜਿਆਂ ਚੋਂ ਆਵਾਜ਼ ਆਉਂਦੀ ਰਹੀ। ਐਡੀ ਤਕੜੀ ਅਵਸਥਾ ਇਸ ਬਾਣੀ ਨੇ ਭਾਈ ਮਤੀ ਦਾਸ ਜੀ ਨੂੰ ਦਿੱਤੀ। ਤਾਂ ਇਹ ਬਾਣੀ ਬ੍ਰਹਮ ਗਿਆਨ ਦੇਣ ਵਾਲੀ ਹੈ। ਗੁਰੂ ਕਿਰਪਾ ਕਰੇ ਅਸੀਂ ਇਸ ਪਾਵਨ ਬਾਣੀ ਨਾਲ ਜੁੜੀਏ ਤੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਈਏ। ਪਿਆਰਿਓ, ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਇਹਨਾਂ ਦਿਨਾਂ ਵਿੱਚ ਬਾਣੀ ਦੀ ਵਿਚਾਰ ਕਰਨੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ। ਗੁਰੂ ਪਿਆਰੇ, ਅਖੀਰ ਵਿੱਚ ਮੈਂ ਗੁਰਦੁਆਰਾ ਸਾਹਿਬਾਨ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇੰਨਾ ਸਮਾਂ ਲਗਾਤਾਰ ਨਿਰੰਤਰ ਇੱਥੇ ਤੁਸੀਂ ਸਲਾਹ ਕਰਕੇ ਸਾਰਿਆਂ ਨੇ ਇੱਕ ਥਾਂ ਇਕੱਠੇ ਜੁੜ ਕੇ ਬਖਸ਼ਿਆ ਹੈ, ਮੈਂ ਸਾਰੇ ਪ੍ਰਬੰਧਕ ਸੱਜਣਾਂ ਦਾ ਧੰਨਵਾਦੀ ਹਾਂ। ਆਪ ਸਾਰੀਆਂ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਆਪਣੇ ਘਰ ਦੇ ਧੰਦੇ ਛੱਡ ਕੇ ਗੁਰੂ ਦੀ ਗੱਲ ਸੁਣਨ ਲਈ ਇੱਥੇ ਰੋਜ਼ਾਨਾ ਹਾਜ਼ਰੀਆਂ ਭਰਦੇ ਰਹੇ ਹੋ, ਮੈਂ ਆਪ ਸਾਰਿਆਂ ਨਾਲ ਵੀ ਰੋਮ ਰੋਮ ਕਰਕੇ ਰਹਿੰਦੀ ਹਾਂ। ਗੁਰਮੁਖ ਪਿਆਰੇ ਸਰਦਾਰ ਇੰਦਰ ਸਿੰਘ ਖੋਸਾ, ਡਾਕਟਰ ਕਰਨੈਲ ਸਿੰਘ, ਭਾਈ ਯਾਦਵਿੰਦਰ ਸਿੰਘ ਤੇ ਹੋਰ ਉਹ ਸੱਜਣ ਜਿਹੜੇ ਦਿਨ ਰਾਤ ਸਾਨੂੰ ਤੁਸੀਂ ਫੈਲੇ ਨਹੀਂ ਦਰਜਾਣਾ ਜੀ, ਤਾਂ ਵੀ ਇਹਨਾਂ ਦੀਆਂ ਗੱਡੀਆਂ, ਇਹਨਾਂ ਨੇ ਕੋਈ ਕੰਮ ਧੰਦੇ ਸੀ ਉਹਨਾਂ ਨੇ ਛਡਾਏ ਹੋਏ, ਇਹਨਾਂ ਮੁਲਕਾਂ ਚ ਇੰਨਾ ਕੋਈ ਕੰਮ ਨਹੀਂ ਛੱਡਦਾ। ਮੈਂ ਇਹਨਾਂ ਨੂੰ ਹਰਦਾ ਸੀ ਇੱਕ ਦਿਨ, ਮੈਂ ਕਿਹਾ ਸਾਰਿਆਂ ਨੂੰ ਘਰਾਂ ਚ ਰੱਖਣਾ, ਸ਼ੇਰ ਬੰਨਣ ਦੇ ਬਰਾਬਰ ਹੈ, ਘਰ ਚ ਸ਼ੇਰ ਬੰਨ ਲਿਆ ਤੇ ਸਾਧ ਰੱਖ ਲਿਆ ਬਰਾਬਰ ਹੀ ਹੈ, ਤੁਹਾਡੇ ਕੰਮ ਛੁੱਟਿਆ ਹੋਇਆ ਨਾ ਸਾਡੇ, ਅਸੀਂ ਤੁਹਾਨੂੰ ਨਾਲ ਨਾਲ ਤੋਰੀ ਫਿਰਦੇ। ਤੋ ਮੈਂ ਇਹਨਾਂ ਸੱਜਣਾਂ ਦਾ ਵੀ ਬਹੁਤ ਬਹੁਤ ਰਿਣੀ ਹਾਂ, ਜਿਨ੍ਹਾਂ ਆਪ ਸਾਰਿਆਂ ਨੇ ਗੁਰੂ ਪਿਆਰੇ ਭਾਈ ਪ੍ਰੀਤਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਹੋਰ ਅਨੇਕਾਂ ਸੱਜਣ ਜਿਹੜੇ ਗਾਹੇ ਬਗਾਹੇ ਸੇਵਾ ਕਰ ਰਹੇ ਨੇ ਔਰ ਦਾਸਾਂ ਨੂੰ ਚੁੱਕੀ ਫਿਰਦੇ ਨੇ, ਭਾਈ ਇੱਥੇ ਲਿਆਏ ਕਦੇ ਕਿਤੇ ਲੈ ਗਏ, ਇਹਨਾਂ ਸਾਰਿਆਂ ਦਾ, ਆਪ ਸਾਰੀਆਂ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਬਹੁਤ ਬਹੁਤ ਰਿਣੀ ਹਾਂ। ਜਿੰਨੇ ਮੇਰੇ ਸਰੀਰ ਦੇ ਰੋਮ ਨੇ ਪਿਆਰਿਓ, ਜੇ ਉਹਨੇ ਜਨਮ ਵੀ ਮੈਂ ਲੈ ਲਵਾਂ ਤਾਂ ਤੁਹਾਡਾ ਦੇਣਾ ਨਹੀਂ ਦੇ ਸਕਦਾ। ਕਹਿਣਾ ਬੜਾ ਸੌਖਾ ਹੁੰਦਾ, ਸੁਣਨਾ ਬੜਾ ਔਖਾ ਹੈ, ਸੁਣਨਾ ਸਭ ਤੋਂ ਔਖਾ ਹੈ, ਕਹਿਣ ਵਾਲੇ ਤਾਂ ਕਹਿੰਦੇ ਨੇ ਕਹਿ ਕੇ ਚਲੇ ਜਾਂਦੇ ਨੇ, ਤੇ ਤੁਸੀਂ ਲੋਕ ਸੁਣਦੇ ਹੋ, ਸਰੋਤਾ ਵੱਡਾ ਹੁੰਦਾ, ਇਸ ਕਰਕੇ ਮੈਂ ਆਪ ਸਾਰਿਆਂ ਦਾ ਰੋਮ ਰੋਮ ਕਰਕੇ ਰਿਣੀ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਜੋ ਸਾਡਾ ਨਾਤਾ ਹੈ ਇਹ ਬਣਿਆ ਰਹੇ, ਕਿਉਂਕਿ ਇਹ ਤੋਂ ਵੱਡਾ ਕੋਈ ਰਿਸ਼ਤਾ ਹੈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਇਤਿਹਾਸ ਵਿੱਚ ਦਰਜ, ਸਿੱਖਣ ਕਰਤੇ ਸਮਰਾ ਬਾਤਾਂ, ਸਿੱਖ ਸਮਾਨ ਅਵਰ ਨਹੀਂ ਨਾਤਾ, ਸਿੱਖ ਤ੍ਰਿਪਤ ਮੈਂ ਤ੍ਰਿਪਤਾਇਓ, ਸਿੱਖ ਨੂੰ ਮੋਰੋ ਰੂਪ ਸਮਾਇਓ। ਸਾਡਾ ਇਹ ਸਿੱਖੀ ਦਾ ਰਿਸ਼ਤਾ ਸਦੀਵ ਕਾਲ ਕਾਇਮ ਰਹੇ। ਮੈਂ ਫਿਰ ਆਪ ਸਾਰਿਆਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ, ਖਿਮਾ ਕਰਨੀ, ਇਸ ਖਲੜੇ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਨੀ ਕਿ ਆਖਰੀ ਸਵਾਸ ਇਸੇ ਤਰ੍ਹਾਂ ਹੀ ਉਹਦਾ ਜਸ ਕਰਦਿਆਂ ਕਰਾਉਂਦਿਆਂ ਉਹਦੇ ਚਰਨਾਂ ਚ ਬਤੀਤ ਹੋ ਜਾਣ, ਬਸ ਇੰਨੀ ਲੋੜ ਹੈ, ਹੋਰ ਕੋਈ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸ੍ਰੀ ਅਕਾਲ, ਸਤ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।